خفه ایم این نظر ہے نظر اگاں کی اور کاروائیاں میں سٹیج تو سارے فل نہیں کھول سکتا اشارہ لینا گرو دی پرسنتا گرو نال جڑے دی بھی پرسنتا ہو جاوے پھر وہ کھل جاتا ہے یہ کچھ پریم بس دسیا ارداس ضرور کرے ہو پرچا نہ پی جائے پر نظر بڑی بڑی دات ہے بڑی بڑی میں اکھاں نہ ویکھیا نہیں تے میں سوچدا پیا ہاں کہ انیاں لینا لگ گئی ہیں کی کراں کینو کی کراں کی کہاں گا ایک یقین اسی پتلے ہی ہاں فکر تے تینوں آپ ہی نے سارے بڑے پیار نال
نانک نظری نظر نہال نانک نظری نظر نہال نانک نظری نظر نہال نانک نظری نظر نہال
نانک
نانک نظری نظر نہال نانک نظری نظر نہال جن کو نظر کرم تنکار جن کو نظر کرم تنکار نانک نظری نظر نہال جن کو نظر کرم دنکار نانک نظری نظر جسنو تیری نظر نالے پوچھی بول جی
شروع ہویا سی ملدی کیویں ہے تین جگتیاں نے زیادہ بھی نے اگر اسی چاہنے ہاں یہ نظر میرے تے ہو جائے کہ جدے نال لکھے ہی پاڑ جاندے سالاں دے دکھ دناں دے بن جاندے تے گرو کے پیارے پہلی جگتی سانجی ہوئی سی نظر اودے تے ہوندی ہے جدے پلے امرت ویلا ہوئے ضرور سنبھالیو پاویں بعد چ رام جو ہو جایا کرو بندے نے مینوں کہا سی کہندا جی میرا کی قصور ہے جی امرت ویلے نہ جاگیا جاوے میں تے سارے یتن کردا ਜਿਹਦੇ ਨਾਲ ਮਨ ਸ਼ੇਅਰ ਹੁੰਦਾ, ਆਤਮਾ ਸ਼ੇਅਰ ਕਰੋ, ਮਨ ਨੂੰ ਨਹੀਂ। ਕਹਿੰਦਾ ਮੈਂ ਤੇ ਸਾਰੇ ਯਤਨ ਇੱਕ ਮਹਾਂਪੁਰਸ਼ਾਂ ਕੋਲ ਦਾਸ ਬੈਠਾ ਸੀ, ਉਹਨਾਂ ਨੂੰ ਉਹਨੇ ਆ ਕੇ ਆਖਿਆ ਸੀ ਜੀ, ਮਹਾਂਪੁਰਸ਼ੋ ਕਹਿੰਦੇ ਅੰਮ੍ਰਿਤ ਵੇਲੇ ਜਾਗਿਆ ਕਰ। ਕਹਿੰਦਾ ਜੀ ਮੈਂ ਤਾਂ ਯਤਨ ਕਰਦਾ। ਵੀ ਕੀ ਯਤਨ? ਦਾਸ ਕੋਲ ਬੈਠਾ ਸੀ, ਮੈਨੂੰ ਸਮਤ ਮਿਲੀ, ਉਹ ਸਰੀਰ ਨੇ ਆਖਿਆ ਸੀ ਕਿ ਮੈਂ ਤਿੰਨ ਅਲਾਰਮ ਲਾਉਣਾ ਵਾ, ਇੱਕ 4 ਵਜੇ ਦਾ, ਇੱਕ 4:10 ਦਾ, ਇੱਕ 4:20 ਦਾ। ਜਦੋਂ 4 ਵਜੇ ਵਾਲਾ ਅਲਾਰਮ ਵੱਜਦਾ, ਮਹਾਂਪੁਰਸ਼ੋ ਇੰਨਾ ਜ਼ੋਰ ਪਿਆ ਹੁੰਦਾ ਨੀਂਦ ਦਾ ਕਿ ਮੈਂ ਬੰਦ ਕਰ ਦੇਣਾ, ਅਗਲੇ ਤੇ ਉੱਠਾਂਗਾ। 4:10 ਵਾਲਾ ਵੀ ਵੱਜ ਜਾਂਦਾ, ਫਿਰ ਮੈਂ ਕਹਿੰਦਾ ਚੱਲ ਅਗਲੇ ਤੇ, ਨੀਂਦ ਦਾ ਇੰਨਾ ਜ਼ੋਰ। ਕਹਿੰਦੇ ਜੀ 4:20 ਵਾਲਾ ਵੱਜ ਜਾਂਦਾ, ਮੈਂ ਫਿਰ ਬੰਦ ਕਰ ਦੇਣਾ ਵਾ, ਤੇ ਮਹਾਂਪੁਰਸ਼ੋ ਮੈਂ ਕਿੰਨਾ ਚੰਗਾ ਵਾ ਕਿ 4:30 ਵਜੇ ਮੈਂ ਇਹ ਗੱਲ 4-5 ਸਾਲਾਂ ਦੀ, ਉਦੋਂ ਮੋਬਾਈਲ ਨਹੀਂ ਸੀ ਇੰਨੇ ਚੱਲੇ, ਤੇ ਟੈਲੀਫੋਨ ਜਿਹੜੇ ਨਾ ਜੀ ਉਹ ਮਹਿਕਮੇ ਨਾਲ ਗੱਲ ਕੀਤੀ ਹੋਵੇ, 50 ਰੁਪਏ ਮਹੀਨਾ ਬਿੱਲ ਭੇਜਦੇ ਸੀ ਵੱਧ, ਉਹ ਫਿਰ ਜਿੰਨੇ ਵਜੇ ਉਹਨਾਂ ਨੂੰ ਕਹੋ ਉਨੇ ਵਜੇ ਉਹ ਬਿੱਲ ਕਰਦੇ ਨੇ ਘਰ ਉਠਾਉਣ ਵਾਸਤੇ। ਉਹ ਕਹਿੰਦਾ 4:30 ਮੈਂ ਮਹਿਕਮੇ ਵਾਲਿਆਂ ਨਾਲ ਸੈਟਿੰਗ ਕੀਤੀ ਹੈ ਵੀ ਉਹ ਮੈਨੂੰ ਫੋਨ ਤੇ ਬਿੱਲ ਮਾਰਦੇ ਨੇ, 3 ਅਲਾਰਮ ਇੱਕ ਮਹਿਕਮੇ ਵਾਲੇ ਨਾਲ, ਧਿਆਨ ਦੇਣਾ, 4:30 ਮੈਨੂੰ ਫੋਨ ਤੇ ਬਿੱਲ ਮਾਰਦੇ ਨੇ, ਮੈਂ ਚੁੱਕਦਾ ਵਾ, ਉਹ ਗੁੱਡ ਮਾਰਨਿੰਗ ਵੀ ਕਹਿੰਦੇ ਨੇ, ਉਹਨਾਂ ਨੇ ਤੇ ਉਹ ਕਹਿਣਾ ਨਾ ਮਹਿਕਮੇ ਵਾਲੇ, ਤੇ ਮੈਂ ਪੁੱਛੋ ਮੈਂ ਫਿਰ ਰੱਖ ਦੇਣਾ ਤੇ ਨੀਂਦਰ ਦਾ ਜ਼ੋਰ ਪੈ ਜਾਂਦਾ। ਤੇ ਮੇਰਾ 5ਵਾਂ ਯਤਨ ਹੁੰਦਾ ਕਿ ਮੈਂ ਘਰ ਵਾਲੀ ਨੂੰ ਕਿਹਾ ਕਿ ਜੇ ਮੈਂ 3 ਅਲਾਰਮਾਂ ਤੇ ਵੀ ਨਾ ਜਾਗਾਂ, ਟੈਲੀਫੋਨ ਵਾਲੇ ਮੈਨੂੰ ਜਦੋਂ ਫੋਨ ਕਰਦੇ ਉਦੋਂ ਵੀ ਨਾ ਜਾਗਾਂ, ਤੇ 4:45 ਤੂੰ ਮੈਨੂੰ ਉਠਾ ਦੇਣਾ ਹਰ ਹਾਲਤ ਵਿਚ, ਜਿਵੇਂ ਮਰਜ਼ੀ ਹਿਲਾ ਕੇ। ਤੇ ਮਹਾਂਪੁਰਸ਼ੋ ਵੀ ਲਾ ਲਾ ਕੇ ਥੱਕ ਜਾਂਦੀ ਏ, ਮੈਂ ਰੋਜ਼ ਕਰਦਿਆਂ ਕਰਦਿਆਂ 7 ਵੱਜੀ ਜਾਂਦੇ ਆ, ਦੱਸੋ ਮੇਰਾ ਕੀ ਕਸੂਰ ਏ? ਇਹਦੇ ਨਾਲ ਮਨ ਬਲਵਾਨ ਹੁੰਦਾ ਜੀ, ਆਪੋ ਸਤਨਾਮ
ਵਾਹ।
ਕਹਿੰਦੇ ਮੈਂ ਤੇ ਲਾਰਮ ਵੀ ਲਾਨਾ, ਟੈਲੀਫੋਨ ਦੇ ਮਹਿਕਮੇ ਨਾਲ ਵੀ 50-100 ਰੁਪਏ ਮਹੀਨਾ ਭਰਦਾ, ਘਰ ਵਾਲੀ ਨੂੰ ਵੀ ਕਹਿੰਦਾ ਹੁਣ ਤਾਂ ਵੀ ਨਾ ਉੱਠਿਆ ਜਾਵੇ, ਤੇ ਮੇਰਾ ਕੀ ਕਸੂਰ ਏ? ਇਹ ਦਾਸ ਕੋਲ ਬੈਠਾ ਸੀ, ਮੈਨੂੰ ਬੜਾ ਵਧੀਆ ਸਵਾਲ ਲੱਗਾ, ਮੈਂ ਕਿਹਾ ਵੇਖੋ ਕੀ ਜਵਾਬ ਦਿੰਦੇ। ਕਹਿੰਦੇ ਅੱਛਾ ਭਾਈ, 3 ਵਾਰੀ ਅਲਾਰਮ ਵੀ ਲਾਨਾ, ਫੋਨ ਤੇ ਵੀ, ਘਰ ਵਾਲੀ ਵੀ ਠਾਂਦੀ ਤਾਂ ਵੀ? ਤੇ ਮਹਾਂਪੁਰਸ਼ ਕਹਿੰਦੇ ਤੇਰਾ ਕੋਈ ਕਸੂਰ ਨਹੀਂ। ਕਹਿੰਦੇ ਜੀ ਮੇਰਾ ਕੀ ਕਸੂਰ ਹੈ, ਮੈਂ ਤੇ ਪੂਰੇ ਯਤਨ ਕਰਨਾ ਉੱਠਣ ਦਾ। ਮਹਾਂਪੁਰਸ਼ ਕਹਿੰਦੇ ਇੱਕ ਗੱਲ ਦਾ ਜਵਾਬ ਦੇ, ਜੇ 4 ਵਜੇ ਤੇਰੀ ਘਰ ਵਾਲੀ ਜਾਂ ਤੇਰੇ ਘਰ ਦਾ ਕੋਈ ਮੈਂਬਰ ਤੈਨੂੰ ਆ ਕੇ ਇਹ ਕਵੇ ਕਿ ਤੇਰੇ ਮੰਜੇ ਦੇ ਥੱਲੇ ਕਾਲੇ ਰੰਗ ਦਾ 7 ਫੁੱਟ ਦਾ ਸੱਪ ਆ ਗਿਆ, ਫਿਰ ਕੀ ਕਰੇਗਾ, ਉੱਠੇਗਾ ਕਿ ਨਹੀਂ? ਕਹਿੰਦਾ ਜੀ ਉੱਠਣਾ ਕੀ, ਫਿਰ ਤੇ ਬਾਹਰ ਹੀ ਭੱਜਾਂਗਾ, ਮੰਜਾ ਛੱਡ ਕੇ ਫਿਰ ਤੇ ਗੇਟੋਂ ਹੀ ਬਾਹਰ ਜਾਵਾਂਗਾ, ਸੱਪ ਆ ਗਿਆ। ਧਿਆਨ ਦੇਣਾ ਉਹਨਾਂ ਦਾ ਸਮਝਾਉਣ ਦਾ ਢੰਗ। ਕਹਿੰਦੇ ਫਿਰ ਵੀ ਸੁੱਤਾ ਰਹੇਗਾ, ਜੇ ਤੈਨੂੰ ਕੋਈ ਕਵੇ 6 ਫੁੱਟ ਦਾ 7 ਫੁੱਟ ਦਾ ਸੱਪ ਤੇਰੇ ਪਲੰਗ ਦੇ ਥੱਲੇ ਵੱਡਾ ਕਾਲਾ ਨਾਗ, ਫਿਰ ਉੱਠੇਗਾ ਕਿ ਨਹੀਂ? ਕਹਿੰਦਾ ਜੀ ਫਿਰ ਤੇ ਮੈਂ ਫਟਾਫਟ ਉੱਠਾਂਗਾ। ਤੇ ਮਹਾਂਪੁਰਸ਼ ਕਹਿੰਦੇ ਇੰਨੀ ਕੁ ਘੁੰਡੀ ਏ ਮਨ ਚ ਪਾ ਲੈ ਕਿ ਪਤਾ ਨੀ ਕਿਹੜੇ ਵੇਲੇ ਉਹ ਕਾਲ ਰੂਪੀ ਨਾਗ ਨੇ ਤੈਨੂੰ ਆ ਕੇ ਡੱਸ ਲੈਣਾ ਏ। ਗੱਜ ਕੇ ਆਖੋ ਸਤਨਾਮ। ਪਤਾ ਨੀ ਕਿਹੜੇ ਵੇਲੇ ਕਾਲ ਰੂਪੀ ਨਾਗ ਤਿਆਰ ਏ, ਉਹਨੇ ਆ ਜਾਣਾ ਤੇ ਡੱਸ ਲੈਣਾ, ਅਗਰ ਇਹ ਭੈ ਮਨ ਚ ਬਹਿ ਜਾਵੇ ਤੇ ਤੈਨੂੰ ਉੱਠਣ ਚ ਬਲ ਮਿਲੇਗਾ। ਹਮ ਆਦਮੀ ਹਾਂ,
ਕਦਮ
ਕਦਮ ਮੌਤ ਤੋਂ ਡਰੋ ਨਾ, ਮੌਤ ਨੂੰ ਯਾਦ ਰੱਖੋ, ਯਾਦ ਜ਼ਰੂਰ ਰੱਖੋ। ਇਹ ਗੁਰੂ ਕੇ ਪਿਆਰਿਓ, ਜੇ ਨਦਰ ਚਾਹੁੰਦੇ ਹੋ ਤੇ ਅੰਮ੍ਰਿਤ ਵੇਲਾ। ਸ਼ਾਇਦ ਅੱਜ ਇੱਕੋ ਨਿਸ਼ਾਨੀ ਦੂਜੀ ਸਾਂਝੀ ਹੋਏਗੀ, ਤੀਜੀ ਅਗਲੀ ਵਾਰੀ ਫਿਰ ਕਰ ਲਾਂਗੇ ਬਾਬਾ ਜੀ ਕਰਾਣ। ਉਹ 5 ਮਿੰਟ ਚ ਹਨੇਰਾ ਹੋ ਚੱਲਿਆ, ਦੂਜੀ ਨਿਸ਼ਾਨੀ ਬੋਲ ਕੇ ਸਮਾਪਤੀ ਕਰਾਂਗੇ। ਜੇ ਨਦਰ ਚਾਹੁੰਦੇ ਹੋ ਤੇ ਨਦਰ ਦੀ ਦੂਜੀ ਜੁਗਤੀ بڑے پیار نال بابا جی سیوا لے جس نو تیری نظر نہ دیکھا نظر چاہتے ہو تو امرت ویلا سنبھالو ایک فلکا کٹ کھا کے سو ویکھو کیویں جا کھولدی بڑا سوکھا رکھنا لڑکے نہ کٹ فلکا کھانا کئی بچے لڑ پیندے ماں پیو نہ تے روٹی نہیں کھاندے کئی واری جنانی لڑ پیندی گھر والے نہ کہندی اج میں روٹی نہیں کھانی ਉਹਨੂੰ ਵੇਖਿਓ ਕਿੰਨੀ ਜਲਦੀ ਜਾਗ ਆਉਂਦੀ ਸਵੇਰੇ ਖੁਸ਼ੀ ਦਾ ਖੁਸ਼ੀ ਇਹ ਚੀਜ਼ਾਂ ਸਹਾਈ ਹੁੰਦੀ ਦੂਸਰੀ ਜੁਗਤੀ ਸੰਗਤ ਜੀ ਜੇ ਚਾਹੁੰਦੇ ਹੋ ਮੇਰੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਦਰ ਹੋ ਜੇ ਤੇ ਨਦਰ ਗੱਲਾਂ ਨਾਲ ਨਹੀਂ ਜੇ ਹੁੰਦੀ ਦੂਜੀ ਜੁਗਤੀ ਜੇ ਨਦਰ ਚਾਹੁੰਦੇ ਹੋ ਤੇ ਗੁਰਬਾਣੀ ਦਾ ਲੜ ਨਾ ਛੱਡਣ ਲੜ ਇਹੋ ਜਿਹਾ ਫੜ ਲਓ ਕਿ ਕਾਰ ਵੀ ਚਲਾਉਣੀ ਹੈ ਤੇ ਪੰਜ ਪੌੜੀਆਂ ਪੜ ਕੇ ਸਕੂਟਰ ਵੀ ਚਲਾਉਣਾ ਤੇ ਪੰਜ ਪੌੜੀਆਂ ਅਰਦਾਸ ਕਰਕੇ ਗੁਰਬਾਣੀ ਦਾ ਲੜ ਫੜ ਕੇ ਰੱਖੋਗੇ ਤੇ ਨਜ਼ਰ ਹੋਏਗੀ ਇੱਕ ਵਾਰੀ ਸਾਲਾਨੇ ਪ੍ਰੋਗਰਾਮ ਦੇ ਬਚਨ ਸੁਣਾਇਆ ਸੀ ਲਿਟਲ ਭਾਜੀ ਨੇ ਗਵਾਲੀਅਰ ਦਾ ਇੱਕ ਸਰੀਰ ਉਹਦੀ ਸਤਸੰਗ ਟਰਾਂਸਫਰ ਹੋ ਗਈ ਉਹਦਾ ਪਿਆਰ ਬੜਾ ਸੀ ਗਵਾਲੀਅਰ ਛੇਵੇਂ ਪਾਤਸ਼ਾਹ ਨਾਲ ਗੁਰਦੁਆਰਾ ਦਾਤਾ ਕਿਲਾ ਬੰਦੀ ਛੋੜ ਬੜਾ ਪਿਆਰ ਸੀ ਰੋਜ਼ ਦਾ ਨੇਮ ਸੀ ਉਹਨੇ ਆਪ ਬਚਨ ਸੁਣਾਇਆ ਕਹਿੰਦਾ ਮੇਰੀ ਟਰਾਂਸਫਰ ਹੋ ਗਈ ਤੇ ਮੈਂ ਉਹਨੂੰ ਰੋਕਣ ਲਈ ਵੀ ਟਰਾਂਸਫਰ ਰੁਕ ਜੇ ਫਲਾਣੇ ਅਫਸਰ ਨੂੰ ਮਿਲ ਫਲਾਣੇ ਨੂੰ ਮਿਲ ਫਲਾਣੇ ਨੂੰ ਮਿਲ ਉਹਨੇ ਅੱਗੋਂ ਚਿੱਟ ਦੇ ਦੇਣੀ ਉਹਨੇ ਅੱਗੋਂ ਤੇ ਉਹਨੇ ਆਪ ਬਚਨ ਸੁਣਾਇਆ ਇੱਕ ਮਹੀਨਾ ਕਹਿੰਦਾ ਮੈਂ ਖਰਾਬ ਹੁੰਦਾ ਰਿਹਾ ਬੜੇ ਅਫਸਰਾਂ ਕੋਲ ਵੀ ਮੇਰੀ ਨਾ ਟਰਾਂਸਫਰ ਹੋਵੇ ਮੈਂ ਇੱਥੇ ਹੀ ਰਹਿ ਜਾ ਗਵਾਲੀਅਰ ਚ ਕਹਿੰਦੇ ਇੱਕ ਮਹੀਨਾ ਮੈਂ ਕਲਪਦਾ ਰਿਹਾ ਅਫਸਰਾਂ ਕਈਆਂ ਨੂੰ ਮਿਲਦਾ ਰਿਹਾ ਕਈਆਂ ਨੂੰ ਕੁਦਰਤੀ ਦਿਮਾਗ ਚ ਹੀ ਨੀ ਕਈ ਵਾਰੀ ਸੰਗਤ ਚੋਂ ਬਾਹਰ ਜਾ ਕੇ ਬੰਦਾ ਫੇਰ ਉਹ ਸੁੱਕ ਜਾਂਦਾ ਸੰਗਤ ਚ ਗਿੱਲਾ ਰਹਿੰਦਾ ਕਹਿੰਦਾ ਇੱਕ ਦਿਨ ਦਿਮਾਗ ਚ ਆਇਆ ਓਏ ਮਹੀਨਾ ਹੋ ਗਿਆ ਅਫਸਰਾਂ ਦੇ ਤਰਲੇ ਕੱਢੀ ਜਾਂਦਾ ਪਿਆ ਜਿਹਦੇ ਨਾਲ ਯਾਰੀ ਲਾਈ ਏ ਛੇਵੇਂ ਪਾਤਸ਼ਾਹ ਉਹਦਾ ਤਰਲਾ ਕੱਢ ਲੈ ਆਖੋ ਸਤਿਨਾਮ
ਸ੍ਰੀ ਵਾਹਿਗੁਰੂ
ਉਹਨੇ ਬਚਨ ਸੁਣਾਇਆ 6 ਵਜੇ ਸ਼ਾਮ ਦੇ ਦਿਮਾਗ ਚ ਉਧਰ ਦੀ ਵੇਖੋ ਸਾਰਾ ਮਹੀਨਾ ਨੀ ਯਾਦ ਆਇਆ ਗਵਾਲੀਅਰ ਦਾਤਾ ਬੰਦੀ ਛੋੜ ਉਸ ਅਸਥਾਨ ਤੇ ਗੁਰਦੁਆਰਾ ਦਾਤਾ ਬੰਦੀ ਛੋੜ ਆਇਆ ਪ੍ਰਤੱਖ ਪੈਰਾ ਜੇ 6ਵੇਂ ਪਾਤਸ਼ਾਹ ਦਾ ਕਦੀ ਜਾਇਓ ਮਹਾਰਾਜ ਨੇ ਉੱਥੇ ਤਪ ਕੀਤਾ ਭੋਰਾ ਬਣਿਆ ਬੜਾ ਆਨੰਦ ਆਉਂਦਾ ਸੰਤ ਬਾਬਾ ਸੇਵਾ ਸਿੰਘ ਜੀ ਉੱਥੇ ਸਾਰੀ ਸੇਵਾ ਸੋਨੇ ਦੇ ਬੂਹੇ ਨੇ ਸਾਰੇ ਬੜਾ ਆਨੰਦਮਈ ਅਸਥਾਨ ਹੈ ਉੱਥੇ ਪਹਾੜੀ ਦੇ ਕਹਿੰਦਾ 6 ਵਜੇ ਆਇਆ ਮਨ ਵਿੱਚ ਉਸੇ ਵੇਲੇ ਨੰਗੇ ਪੈਰੀ ਚੱਲ ਕੇ ਗਿਆ ਵਾ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਤੇ ਕੰਨ ਫੜੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਵੱਡੀ ਭੁੱਲ ਹੋ ਗਈ ਜਿੱਥੋਂ ਨਜ਼ਰ ਮਿਲਣੀ ਏ ਉੱਥੇ ਮੈਂ ਆਇਆ ਨਹੀਂ ਤੇ ਮਹੀਨਾ ਹੋ ਗਿਆ ਅਫਸਰਾਂ ਵੱਲ ਜਾਂਦਾ ਰਿਹਾ ਕਹਿੰਦੇ ਉਹਨੇ ਆਪ ਬਚਨ ਸੁਣਾਇਆ ਕਿ ਗੁਟਕਾ ਲੈ ਕੇ ਇੱਕ ਪਾੜ ਸੁਖਮਨੀ ਸਾਹਿਬ ਜੀ ਦਾ ਛੇਵੇਂ ਪਾਤਸ਼ਾਹ ਦੇ ਅਸਥਾਨ ਤੇ ਬਹਿ ਕੇ ਉਹਨਾਂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਨੇ ਹਾਜ਼ਰੀ ਲਵਾਈ ਬਾਣੀ ਦੀ। ਉਂਝ ਨੇਮ ਕਾਫੀ ਉਹ ਬੰਦੇ ਦਾ ਜੀ, ਮੈਂ ਨਾਂ ਨੀ ਲੈਣਾ ਚਾਹੁੰਦਾ, ਕਾਫੀ ਚਾਰ ਪੰਜ ਘੰਟੇ ਦਾ ਨੇਮ ਹੀ ਬੰਦਾ, ਬੜਾ ਪਿਆਰ ਹੈ ਗੁਰੂ ਦੇ ਨਾਲ। ਉਹਨੇ ਮੈਨੂੰ ਚਿੱਠੀ ਲਿਖੀ ਸੀ ਇੱਕ ਵਾਰੀ, ਸੱਚੇ ਸੰਤ ਦੇ ਦਰਸ਼ਨ ਕਰਾਓ। ਆਹੋ ਸਤਨਾਮ, ਕਹਿਣ ਲੱਗਾ ਸੱਤ ਸਵਾ ਸੱਤ ਵਜੇ ਸੁਖਮਨੀ ਸਾਹਿਬ ਦਾ ਪਾਠ ਸਮਾਪਤ ਹੋਇਆ ਤੇ ਅਰਦਾਸ ਕੀਤੀ ਛੇਵੇਂ ਪਾਤਸ਼ਾਹ ਕਿਰਪਾ ਕਰ, ਕਿਰਪਾ ਕਰ, ਮੇਰੀ ਭੁੱਲ ਬਖਸ਼। ਮੈਂ ਮਹੀਨਾ ਕਈ ਬੂਹੇ ਕਈ ਜਗ੍ਹਾ ਜਾਂਦਾ ਰਿਹਾ, ਜਿੱਥੋਂ ਨਦਰ ਚੱਲਣੀ ਏ ਚੱਲਣੀ ਏ ਉਹ ਮੈਂ ਭੁੱਲ ਗਿਆ ਖੜਕਾਣਾ। ਗੱਜ ਕੇ ਆਖੋ ਸਤਨਾਮ। ਆ ਸਾਡੇ ਵਾਜੇ ਨੂੰ ਕਈ ਵਾਰੀ ਨਮਸਕਾਰ ਹੋ ਜਾਂਦੀ, ਕਈ ਆ ਜਾਂਦੇ ਜੀ ਫਲਾਣਾ ਮਸਲਾ ਫਲਾਣਾ ਦੁੱਖ। ਇੱਕੋ ਗੱਲ ਕਹੀ ਦੀਏ ਅਸੀਂ ਤੇ ਕੋਈ ਤੈਨੂੰ ਗੱਲ ਹੀ ਕਹਾਂਗੇ ਐ ਕਰ, ਬਾਬਾ ਦੀਪ ਸਿੰਘ ਦਾ ਦਰ ਨਾ ਛੱਡੀ ਬਖਸ਼ਿਸ਼ ਉਥੋਂ ਤੁਰਨੀ, ਗੁਰੂ ਰਾਮਦਾਸ ਦਾ ਦਰ ਨਾ ਛੱਡੀ ਉਥੇ ਜਾ ਜੋੜੇ ਝਾੜ ਜਿੱਥੋਂ ਨਦਰ ਤੁਰਦੀ ਏ ਤੁਰਦੀ। ਸੰਗਤ ਜੀ ਉਹ ਸੱਜਣ ਦਾ ਸੱਤ ਸਵਾ ਸੱਤ ਪਾਠ ਦੀ ਸਮਾਪਤੀ ਹੋਈ ਤੇ ਅਰਦਾਸ ਕਰਦੀ ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਗਰੀਬ ਨਵਾਜ ਮਾਫੀ ਦੇਣੀ, ਬੜੇ ਬੂਹੇ ਖੜਕਾਏ ਜਿੱਥੋਂ ਨਦਰ ਤੁਰਨੀ ਸੀ ਉਹ ਖੜਕਾਇਆ ਨਹੀਂ, ਕਿਰਪਾ ਕਰ ਛੇਵੇਂ ਪਾਤਸ਼ਾਹ ਜੇ ਤੂੰ ਮੇਰੇ ਤੇ ਰਹਿਮਤ ਕਰ, ਕਿਰਪਾ ਕਰ ਸਵਾ ਸੱਤ ਵਜੇ ਨੇ, ਨੌ ਵਜੇ ਤੋਂ ਪਹਿਲਾਂ ਪਹਿਲਾਂ ਗਰੀਬ ਨਵਾਜ ਕਿਰਪਾ ਕਰ ਮੈਨੂੰ ਗਰੀਬ ਨਵਾਜ ਇਹ ਚੰਗੀ ਖਬਰ ਸੁਣਨ ਨੂੰ ਮਿਲ ਜਾਵੇ ਕਿ ਮੇਰੀ ਟ੍ਰਾਂਸਫਰ ਕੈਂਸਲ ਹੋ ਗਈ ਹੈ। ਆਖੋ ਸਤਨਾਮ। ਸੰਗਤ ਜੀ ਮੇਰੇ ਨਾਲ ਬੀਤਦੀ ਵੈਸੇ, ਤੁਸੀਂ ਕਦੀ ਟਰਾਈ ਕਰਿਓ, ਤੁਸੀਂ ਪੰਜ ਬਾਣੀਆਂ ਦਾ ਨੇਮ ਕਰੋ ਜਾਂ ਸੁਮਨੀ ਸਾਹਿਬ ਦਾ ਨੇਮ ਕਰੋ ਜਾਂ ਯਾਰਾਂ ਪੜ ਚੁਪਈ ਸਾਹਿਬ ਨੇਮ ਕਰੋ, ਯਾਰਾਂ ਪੜ ਜਪਜੀ ਸਾਹਿਬ ਨੇ, ਉਸ ਤੋਂ ਬਾਅਦ ਨਾ ਤੁਸੀਂ ਬਹਿ ਜਾਓ ਤੇ ਕਈ ਵਾਰੀ ਤੁਹਾਡੇ ਫਿਰ ਵਾਹਿਗੁਰੂ ਆਪੇ ਚੱਲ ਪਏਗਾ। ਉਹ ਕਈ ਵਾਰੀ ਜਦੋਂ ਚੱਲ ਪਏ ਨਾ ਫਿਰ ਉੱਠਣ ਤੇ ਦਿਲ ਨਹੀਂ ਕਰਦਾ, ਫਿਰ ਉਹ ਬਿਰਤੀ ਪਰਪੱਕ ਹੁੰਦੀ ਜਾਂਦੀ ਹੈ। ਬਾਣੀ ਨੇ ਜਗ੍ਹਾ ਬਣਾਤੀ, ਸਿਮਰਨ ਲਈ ਜ਼ਮੀਨ ਤਿਆਰ ਕਰਤੀ, ਚੱਲ ਪੈਂਦਾ ਸਿਮਰਨ, ਚੱਲ ਪੈਂਦਾ ਉਹ ਸਰੀਰ ਨਾਲ ਇਹ ਬੀਤੀ, ਸਿਮਰਨ ਚੱਲ ਪਿਆ, ਸਿਮਰਨ ਚੱਲ ਪਿਆ। ਸੰਗਤ ਜੀ ਵੇਖੋ ਨਦਰ ਉਂਝ ਨਹੀਂ ਜੇ ਆਉਂਦੀ ਗੁਰਬਾਣੀ ਨਾਲ ਕੋਈ ਜੋੜੀ। ਪੌਣੇ ਨੌ ਵਜੇ ਉਸੇ ਸਰੀਰ ਦਾ ਬੱਚਾ ਗਵਾਲੀਅਰ ਦਾਤਾ ਬੰਦੀ ਛੋੜ ਦੇ ਦਰ ਤੇ ਆ ਕੇ ਪਿਓ ਦਾ ਮੋਢਾ ਲਾਂਦਾ ਕਿ ਪਿਤਾ ਜੀ ਕੀ ਗੱਲ, ਅੱਗੇ ਸੱਤ ਵਜੇ ਘਰ ਆ ਜਾਂਦੇ ਸੀ, ਪੌਣੇ ਨੌ ਵੱਜ ਕੇ ਇੱਥੇ ਹੀ ਬੈਠੇ ਹੋ, ਤੁਹਾਡੇ ਅਫਸਰ ਦਾ ਨੌਕਰ ਜਿਹੜਾ ਉਹ ਸਾਰੇ ਬਦਲੀ ਦੇ ਕਾਗਜ਼ ਜਿਹੜੇ ਤੁਹਾਡੇ ਲੈ ਕੇ ਆਇਆ ਘਰ, ਅਸੀਂ ਤੇ ਕਿੰਨੇ ਚਿਰ ਦੇ ਉਡੀਕਦੇ ਪਏ ਆ, ਆਪ ਜੀ ਨੂੰ ਸਾਈਨ ਕਰੋ, ਉਹਨੂੰ ਮੈਂ ਨਾਲ ਲੈ ਕੇ ਆਇਆ ਵਾ। ਧਿਆਨ ਦੇਣਾ ਪਾਣੀ ਪਾਣੀ ਵੈਰਾਗ ਵੈਰਾਗ। ਨਮਸਕਾਰ ਕੀਤੀ ਤੇ ਬਾਹਰ ਵੇਖਿਆ ਵੀ ਵੱਡੇ ਅਫਸਰ ਦਾ ਜਿਹੜਾ ਨੌਕਰ ਉਹ ਕਾਗਜ਼ ਲੈ ਕੇ, ਤੂੰ ਕਿਵੇਂ? ਕਹਿਣ ਲੱਗਾ ਮੈਨੂੰ ਅਫਸਰ ਨੇ ਭੇਜਿਆ ਕਿ ਤੁਹਾਡੀ ਟ੍ਰਾਂਸਫਰ ਜਿਹੜੀ ਹੋਣੀ ਸੀ ਉਹ ਰੋਕ ਦਿੱਤੀ ਗਈ ਏ, ਇੱਥੋਂ ਬੜਾ ਵੱਡਾ ਬੰਦਾ ਇੱਕ ਤਬਦੀਲੀ ਹੋਈ ਏ ਤੇ ਤੁਹਾਨੂੰ ਇੱਥੇ ਹੀ ਰਹਿਣਾ ਪੈਣਾ, ਐਸੈਨ ਕਰੋ ਮੈਂ ਜਾਣ ਵਾਲਾ ਬਣਾ, ਮੈਂ ਤੁਹਾਨੂੰ 8 ਵਜੇ ਦਾ ਘਰ ਡੀਕਦਾ ਪਿਆ। ਧਿਆਨ ਦੇਣਾ ਉਸ ਗੁਰਮੁਖ ਨੇ ਆਖਿਆ ਕਿ ਪੁਰਖਾ ਸੈਨ ਕਰਤੇ ਸਭ ਕੁਝ, ਵੀ ਤੂੰ ਹੁਣ 10 ਮੀਲ ਜਾਏਗਾ ਤੂੰ ਸਵੇਰੇ ਆ ਜਾਂਦਾ। ਆਖੋ ਸਤਨਾਮ। ਸਵੇਰੇ ਆ ਜਾਂਦਾ ਜਿਹੜਾ ਲੈ ਕੇ ਆਇਆ ਨਾ ਅਫਸਰ ਦਾ ਨੌਕਰ, ਕਹਿਣ ਲੱਗਾ ਮੈਂ ਤੇ ਸਵੇਰੇ ਹੀ ਆਣਾ ਸੀ, ਮੇਰੇ ਅਫਸਰ ਦਾ ਫੋਨ ਆਇਆ ਕਿ ਜਿਵੇਂ ਕਿਵੇਂ ਮਰਜ਼ੀ ਹੋਵੇ ਉਹਨੂੰ ਹੁਣੇ ਹੀ ਇਹ ਕਾਗਜ਼ ਦੇ ਕੇ ਤੇ ਸਾਈਨ ਕਰਵਾ ਕੇ ਲਿਆ ਕਿ ਤੂੰ ਜਿੱਥੇ ਟ੍ਰਾਂਸਫਰ ਕੀਤੀ ਉੱਥੇ ਨਹੀਂ ਜਾਣਾ, ਗਵਾਲੀਅਰ ਹੀ ਤੇਰੀ ਨੌਕਰੀ ਏ, ਮੈਨੂੰ ਅਫਸਰ ਨੇ ਜਦੋਂ ਫੋਨ ਤੇ ਕਿਹਾ ਮੈਨੂੰ ਮਜਬੂਰੀ ਆਣਾ ਪਿਆ, ਨਹੀਂ ਤੇ ਮੈਂ ਸਵੇਰੇ ਹੀ ਆਣਾ ਸੀ। ਉਹਦਾ ਹੋਰ ਵੈਰਾਗ ਛੁੱਟ ਪਿਆ ਕਿ ਜਿਹਦੇ ਅੱਗੇ ਮੈਂ ਅਰਦਾਸ ਕਰ ਰਿਹਾ ਵਾਂ ਕਿ 9 ਤੋਂ ਪਹਿਲੇ ਮੇਰਾ ਕਾਰਜ ਗਰੀਬ ਨਵਾਜ ਕਰਵਾ ਦਿਓ। ਉਹਨੇ ਅਫਸਰ ਦੇ ਹਿਰਦੇ 'ਚ ਬਹਿ ਕੇ ਨੌਕਰ ਨੂੰ ਆਖਿਆ ਕਿ ਹੁਣੇ ਹੀ ਜਾ, ਸਵੇਰੇ ਨਹੀਂ ਜਾਣਾ। ਹਕੀਕਤ ਜੇ ਹਕੀਕਤ ਜੇ ਪਿਆਰਿਓ, ਉਹ ਜਿਹਦੇ ਹਿਰਦੇ ਤੇ ਚਾਹਵੇ ਬਹਿ ਜਾਂਦਾ। ਆਖੋ ਸਤਨਾਮ। ਇਹ ਜਿੰਨੇ ਮਾਈ ਭਾਈ ਬੈਠੇ ਹੋ, ਇਹ ਤੁਹਾਡੇ ਇੱਥੇ ਸਟੇਜ ਤੇ ਬੱਚਾ ਬੈਠਾ ਤੇਜਪਾਲ ਸਿੰਘ, ਇਹ ਬਨਾਰਸ 2.5 ਸਾਲ ਕੀਰਤਨ ਕਰਦਾ ਰਿਹਾ। ਆਸਾ ਜੀ ਦੀ ਵਾਰ ਲਾਣੀ ਸਵੇਰੇ, ਹੋਰ ਕੀਰਤਨ ਜਿਹੜਾ ਗੁਰਦੁਆਰਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ, ਉੱਥੇ ਇਹਨਾਂ ਨੇ ਬਚਨ ਸੁਣਾਇਆ ਕਿ ਉੱਥੇ ਅਸੀਂ ਕਹਿੰਦੇ ਕੀਰਤਨ ਕਰਦੇ ਹੋਣਾ ਤੇ ਰੋਜ਼ ਇੱਕ ਸਰੀਰ ਨੇ ਆਉਣਾ ਤੇ ਮੱਥਾ ਟੇਕ ਕੇ ਨਾ ਨਾਲ ਹੀ ਵਾਪਸ ਚਲੇ ਜਾਣਾ, ਬਹਿਣਾ ਨਾ ਸੰਗਤ, ਹੱਕ
ਸਤਿਨਾਮ,
ਨਾਲ ਹੀ ਵਾਪਸ। ਇਹ ਕਹਿੰਦੇ ਮੈਂ ਕਈ ਵਾਰੀ ਉਹਨੂੰ ਕਹਿਣਾ ਬਈ ਬੈਠਿਆ ਕਰੋ, ਸੰਗਤ ਜਾ ਕੇ ਥੋੜਾ ਬਹਿਣਾ ਚਾਹੀਦਾ। ਉਹਨੇ ਕਹਿਣਾ ਨਹੀਂ ਸਾਡੇ ਕੋਲ ਟਾਈਮ ਨਹੀਂ। ਇਹ ਕਹਿੰਦੇ ਇੱਕ ਵਾਰੀ ਮੈਂ ਉੱਠਿਆ 8:30 ਤੇ ਜਥਾ ਦੂਜਾ ਬੈਠਾ, ਕਹਿੰਦੇ ਮੈਂ ਵਾਪਸ ਜਾ ਰਿਹਾ ਤੇ ਪ੍ਰਹਲਾਦ ਸਿੰਘ ਨਾ ਉਹ ਬੰਦੇ ਦਾ, ਉਹ ਆ ਰਿਹਾ, ਕਹਿੰਦੇ ਮੇਰੇ ਕੋਲ ਰਿਹਾ ਨਾ ਗਿਆ ਤੇ ਮੈਂ ਉਹਨੂੰ ਕਹਿ ਦਿੱਤਾ ਕਿ ਅੱਜ ਤੁਸੀਂ ਥੋੜੀ ਜਲਦੀ ਆ ਗਏ ਹੋ ਤੇ ਅੱਜ ਮੇਰੀ ਬੇਨਤੀ ਮੰਨ ਲਓ ਕਿ ਮੱਥਾ ਟੇਕ ਕੇ ਨਾਲ ਹੀ ਵਾਪਸ ਨਾ ਜਾਓ, 10-15 ਮਿੰਟ ਕਥਾ ਕੀਰਤਨ ਸੁਣ ਕੇ ਜਾਓ, ਥੋੜਾ ਬੈਠਿਆ ਕਰੋ। ਕਹਿੰਦੇ ਉਹ ਸੱਜਣ ਕਹਿਣ ਲੱਗਾ, ਚੰਗਾ ਅੱਜ ਤੇਰਾ ਬਚਨ ਮੰਨਦੇ ਆ, ਮੈਂ ਤੇ ਕਦੀ ਬੈਠਾ ਨਹੀਂ ਸੰਗਤ ਵਿੱਚ, ਅੱਜ ਬਹਿ ਜਾਂਦੇ ਆ। ਤੇ ਕਹਿੰਦੇ ਜਦੋਂ ਬੰਦਾ ਬੈਠਾ ਨਾ ਤੇ ਉਦੋਂ ਸਾਖੀ ਲੱਗੀ, ਕਿਤੇ ਉਹ ਜਿਹੜਾ ਬੈਠਾ ਸੀ ਵਾਜੇ ਤੇ ਦੂਜਾ ਜਥਾ, ਉਹਨੇ ਸਾਖੀ ਲਾਈ ਭਾਈ ਜੋਗੇ ਵਾਲੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਜ ਪਹਿਰਾ ਦਿੱਤਾ। ਦੇਖੋ 15 ਮਿੰਟ ਚੋਂ ਸਾਖੀ ਸੁਣੀ ਪਰ ਅੰਦਰ ਵੜ ਗਈ। ਗੁਰੂ ਗੋਬਿੰਦ ਸਿੰਘ ਇੰਨੀ ਨੇੜੇ ਪਹਿਰਾ ਵੀ ਦਿੰਦੇ, ਅੰਦਰ ਵੜ ਗਈ। ਉਹ ਜਦੋਂ ਅੰਦਰ ਵੜ ਗਈ, ਕੁਝ ਇਹਨਾਂ ਦੀ ਪ੍ਰੇਰਨਾ ਨਾਲ 2 ਪਾਠ ਜਪਜੀ ਸਾਹਿਬ ਦਾ ਰੋਜ਼ ਦਾ ਨੇਮ ਸ਼ੁਰੂ ਕਰਤਾ ਕਿ ਕਰਕੇ ਘਰੋਂ ਨਿਕਲਣਾ, ਤੇ ਇੱਕ ਅੰਦਰ ਭੋਲੇ ਭਾ ਗੱਲ ਵੜ ਗਈ ਕਿ ਗੁਰੂ ਗੋਬਿੰਦ ਸਿੰਘ ਹਰ ਜਗ੍ਹਾ ਹਾਜ਼ਰ ਨੇ, ਹਰ ਵੇਲੇ ਹਾਜ਼ਰ ਨੇ, ਤੇ ਕੰਮ ਕਿੱਥੇ ਕਰਦਾ? ਬਿਜਲੀ ਦੇ ਮਹਿਕਮੇ। 4-5 ਦਿਨ ਬਾਅਦ ਡਿਊਟੀ ਲੱਗੀ ਕਿ ਫਲਾਣੇ ਇਲਾਕੇ ਦੀ ਜਿਹੜਾ ਟਰਾਂਸਫਾਰਮਰ ਹੈ ਨਾ, ਉਹ ਉਤੋਂ ਤਾਰਾਂ ਠੀਕ ਕਰਨੇ, ਜਿਹੜੇ ਪੌੜੀ ਲਾ ਕੇ ਚੜ੍ਹਦੇ ਆ ਉਹਨਾਂ ਵਿੱਚ ਸੀ ਉਹ, ਜਿਹੜੇ ਬਿਜਲੀ ਵਾਲੇ ਉਹਨਾਂ ਨੂੰ ਪਤਾ ਕਿ ਟਰਾਂਸਫਾਰਮਰ ਜਿਹੜੇ ਖੰਭਿਆਂ ਤੇ ਹੋਣਾ, ਉਹਦੇ ਥੱਲੇ ਕਲੰਪ ਲੱਗਾ ਹੁੰਦਾ, ਉਹਨੂੰ ਡਾਊਨ ਕਰ ਦਿੰਦੇ ਨੇ, ਉੱਤੇ ਚੜ੍ਹਨ ਵੇਲੇ ਨਾ ਬੰਦ ਕਰ ਦਿੰਦੇ ਨੇ ਉੱਤੋਂ ਕਰੰਟ। ਇਹ ਉੱਤੇ ਚੜਿਆ ਬਿਜਲੀ ਠੀਕ ਕਰਦਾ ਪਿਆ, ਥੱਲੇ ਵਾਲੇ ਸਾਥੀ ਜਿਹੜੇ 2 ਖੜੇ ਆ, ਜਪਜੀ ਸਾਹਿਬ ਦਾ ਪਾਠ ਰੋਜ਼ 2 ਸ਼ੁਰੂ ਹੋ ਚੁੱਕੇ, ਅਰਦਾਸ ਕਰਕੇ ਨਿਕਲਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਭਾਈ ਜੋਗੇ ਵਾਲੀ ਸਾਖੀ ਸੁਣੀ ਹੈ, ਬਹੁਤ ਕਥਾ ਕੀਰਤਨ। ਦੇਖੋ ਤੁਸੀਂ ਬੜੀ ਨੇੜੇ ਹੁੰਦੇ ਹੋ, ਬੜੀ ਕਿਰਪਾ ਕਰਦੇ ਹੋ, ਬੜੇ ਅੰਗ ਸੰਗ ਹੁੰਦੇ ਹੋ, ਉੱਤੇ ਕੰਮ ਕੀਤਾ ਤੇ ਅਜੇ ਪੂਰਾ ਕੰਮ ਨਹੀਂ ਹੋਇਆ, ਥੱਲੇ ਆਵਾਜ਼ ਦਿੰਦਾ ਵੱਡਾ ਪਲਾਸ ਦੇਣਾ, ਕੰਮ ਜਿਹੜਾ ਥੋੜਾ ਔਖਾ ਤੇ ਵੱਡਾ ਪਲਾਸ, ਉਹਨਾਂ ਨੇ ਸਮਝਿਆ ਵੀ ਕੰਮ ਹੋ ਗਿਆ, ਕਲੰਪ ਚੁੱਕ ਦਿਓ। ਉਹ ਕਹਿ ਰਿਹਾ ਤੁਹਾਨੂੰ ਉਤੋਂ ਵੀ ਵੱਡਾ ਪਲਾਸ, ਉਹ ਸਮਝਿਆ ਵੀ ਕਲੰਪ ਜਿਹੜਾ ਉਹ ਚੁੱਕ ਦਿਓ, ਕੰਮ ਹੋ ਗਿਆ। ਉਹਨਾਂ ਨੇ ਬਹੁਤਾ ਉੱਤੇ ਧਿਆਨ ਨਾ ਦਿੱਤਾ, ਸੰਗਤ ਜੀ ਕਲੰਪ ਚੁੱਕ ਦਿੱਤਾ, ਉਤੋਂ ਕਰੰਟ ਚਾਲੂ ਹੋ ਗਿਆ, ਕਰੰਟ ਪਿਆ ਤੇ ਪੌੜੀ ਤੋਂ ਪੁੱਠਾ ਜਦੋਂ ਥੱਲੇ ਡਿੱਗਾ ਨਾ, ਇਹ ਉਹਨੇ ਬਾਅਦ ਚ ਬਚਨ ਦੱਸਿਆ ਕਿ ਡਿੱਗਣ ਵੇਲੇ ਮੇਰੇ ਦਿਮਾਗ ਚ ਉਹ ਸਾਖੀ ਸੀ ਭਾਈ ਜੋਗੇ ਵਾਲੀ, ਗੁਰੂ ਗੋਬਿੰਦ ਸਿੰਘ ਜੀ ਜੇ ਵੇਸਵਾ ਦੇ ਬੂਹੇ ਤੇ ਦਿੰਦੇ ਹੋ ਤੇ ਹੁਣ ਮੈਨੂੰ ਵੀ ਰੱਖ ਲੈਣਾ, ਮੈਨੂੰ ਵੀ ਰੱਖ ਲੈ। ਆਖੋ ਸਤਿਨਾਮ
ਸ੍ਰੀ ਵਾਹ।
ਕਹਿੰਦੇ ਮੈਂ ਥੱਲੇ ਡਿੱਗਾ ਐਸ ਭਾਰ, ਪਰ ਫੁੱਲਾਂ ਵਾਂਗ ਡਿੱਗਾ, ਕਿਤੇ ਵੀ ਇੱਕ ਜਗ੍ਹਾ ਚੋਟ ਨਹੀਂ ਆਈ। ਧਿਆਨ ਦੇਣਾ, ਜਦੋਂ ਕਿਸੇ ਜਗ੍ਹਾ ਚੋਟ ਨਾ ਆਈ, ਮੈਂ ਸਮਝ ਗਿਆ ਕਿ ਮੈਨੂੰ ਵੀ ਅੱਜ ਜਪਜੀ ਸਾਹਿਬ ਦੇ ਦੋ ਪਾਠ ਕਰਕੇ ਘਰੋਂ ਨਿਕਲਣ ਨੇ ਰੱਖ ਲਿਆ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਰੱਖ ਲਿਆ ਹੈ। ਗੱਜ ਗਿਆ ਕੋ ਸਤਨਾਮ,
ਵਾਹਿਗੁਰੂ ਜੀ।
ਧਿਆਨ ਦੇਣਾ, ਕਹਿੰਦੇ ਐਡਾ ਵਿਰਾਗ ਆ ਗਿਆ, ਐਡਾ ਵਿਰਾਗ ਆ ਗਿਆ ਉਸ ਬੰਦੇ ਨੂੰ ਗੁਰਮੁਖ ਪਿਆਰਿਓ ਪ੍ਰਹਲਾਦ ਸਿੰਘ ਨਾਮ ਬਿਜਲੀ ਦੇ ਮਹਿਕਮੇ ਚ ਲੱਗਾ ਕਿ ਥੋੜਾ ਬਹੁਤਾ ਦੁੱਧ ਦੱਧ ਛਕਿਆ, ਸਰੀਰ ਉੱਠਿਆ। ਦੋ ਤਿੰਨ ਦਿਨ ਬਾਅਦ ਮਹਿਕਮੇ ਵਾਲਿਆਂ ਨੂੰ ਕਹਿਣ ਲੱਗਾ ਕਿ ਤਨਖਾਹ ਤੋਂ ਬਿਨਾਂ ਮੈਨੂੰ 6 ਮਹੀਨੇ ਦੀ ਛੁੱਟੀ ਦੇ ਦਿਓ, ਮੈਂ 6 ਮਹੀਨੇ ਪਟਨਾ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਮਰਨ ਬਾਣੀ ਪੜ੍ਹ ਕੇ ਸ਼ੁਕਰਾਨੇ ਕਰਨੇ। 6 ਮਹੀਨੇ ਪਟਨੇ ਸਾਹਿਬ ਸ਼ੁਕਰਾਨੇ ਚ ਗੱਜ ਕੇ ਆਖੋ ਸਤਨਾਮ ਲਾ ਕੇ ਆਇਆ। ਗੁਰੂ ਵੀ ਖੁਸ਼ ਹੁੰਦਾ ਕਿ ਜੇ ਸਿੱਖ ਦੀ ਰਾਖੀ ਕੀਤੀ ਤੇ ਇਹਨੇ ਵੀ ਕੁਝ ਅੱਗੋਂ ਚਰਨ ਸਰਨ ਗੁਰ ਏਕ ਪਿੰਡਾ ਤੇ ਉਹਨੇ ਬਚਨ ਸੁਣਾਇਆ। ਇਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਕਿ ਜਿਨ੍ਹਾਂ ਨੇ ਥੱਲੇ ਦੋਵਾਂ ਨੇ ਪੌੜੀ ਫੜੀ ਸੀ ਉਹ ਵੀ ਇੰਨੇ ਪ੍ਰਭਾਵਿਤ ਹੋਏ ਕਿ 440 ਵੋਲਟ ਦਾ ਕਰੰਟ ਏਡੀ ਉੱਤੋਂ ਤੂੰ ਡਿੱਗੇ, ਉਹ ਜਿੰਨੇ ਤੈਨੂੰ ਰੱਖੇ ਅੱਜ ਤੋਂ ਅਸੀਂ ਵੀ ਦਾੜੀ ਕੱਟਣੀ ਛੱਡੀ, ਉਹਨਾਂ ਨੇ ਵੀ ਅੰਮ੍ਰਿਤ ਛਕ ਲਿਆ ਦੋਵੇਂ। ਹਾਂ ਐ ਨਦਰ ਜੇ, ਐ ਨਦਰ ਜੇ ਗੁਰੂ ਪਿਆਰਿਓ, ਐ ਨਦਰ ਜੇ ਪਰ ਉਂਜ ਨਹੀਂ ਜੇ ਹੁੰਦੀ ਉਹਦੇ ਤੇ ਹੁੰਦੀ ਜੇ ਜਿਹੜਾ ਗੁਰਬਾਣੀ ਨਾਲ ਜੁੜੇ, ਗੁਰਬਾਣੀ ਨਾਲ ਜੁੜੇ। ਤੀਸਰਾ ਬਚਨ ਮੇਰੇ ਮਹਾਰਾਜ ਜੀ ਅਗਲੀ ਵਾਰੀ ਸੇਵਾ ਲੈਣ ਸਿਰ ਤੇ ਹੱਥ ਰੱਖਣਾ। ਸਾਰੇ ਕਿਰਪਾ ਕਰਿਓ ਜੀ,
ਜਿਸ ਨੂੰ ਤੇਰੀ ਨਦਰ ਨਾ ਲੇਖਾ ਕੀ ਹੈ,
ਤੇਰੀ ਖੁਸ਼ੀ, ਤੇਰੀ ਖੁਸ਼ੀ, ਤੇਰੀ ਖੁਸ਼ੀ ਜਿਸ ਨੂੰ ਨਿਤ ਪਹੁੰਚੀ ਏ, ਜਿਸ ਨੂੰ ਤੇਰੀ ਨਜ਼ਰ ਦੇਖਾ ਪਹੁੰਚੀ ਏ। ਬੋਲੋ ਜੀ,
ਅਮੁੱਲ ਗੁਰਬਾਣੀ ਕੀਰਤਨ ਅਤੇ ਅਧਿਆਤਮਿਕ ਵਿਚਾਰਾਂ ਆਪ ਜੀ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਾਤਾ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਸ੍ਰੀ ਅੰਮ੍ਰਿਤਸਰ ਵਾਲੇ ਤਿੰਨਾਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਪਾਸੋਂ ਗੁਰੂ ਪਾਤਸ਼ਾਹ ਜੀ ਨਿਸ਼ਕਾਮ ਰੂਪ ਵਿੱਚ ਸੇਵਾ ਲੈਂਦੇ ਹਨ। ਆਪ ਸੰਗਤਾਂ ਵੱਲੋਂ ਕੀਰਤਨ ਦੇ ਸਤਿਕਾਰ ਵਿੱਚ ਦਿੱਤੀ ਹੋਈ ਪੇਟਾ ਦਾ ਇੱਕ ਇੱਕ ਪੈਸਾ ਗਰੀਬ ਬੇਸਹਾਰਾ ਵਿਧਵਾ ਔਰਤਾਂ ਦੇ ਬੱਚਿਆਂ ਦੇ ਮੁੱਖ ਵਿੱਚ ਅੰਨ ਦਾ ਦਾਣਾ ਬਣ ਕੇ ਪਹੁੰਚਦਾ ਹੈ ਅਤੇ ਨਾਲ ਹੀ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਸਿਖਲਾਈ, ਸਿਲਾਈ ਅਤੇ ਕਢਾਈ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਿਰਧ ਸਰੂਪਾਂ ਨੂੰ ਹਰ ਸ਼ਹਿਰ ਵਿੱਚੋਂ ਲਿਆਉਣ ਅਤੇ ਨਵੀਨ ਸਰੂਪਾਂ ਨੂੰ ਪਹੁੰਚਾਉਣ ਦੀ ਸੇਵਾ ਨਿਸ਼ਕਾਮ ਰੂਪ ਵਿੱਚ ਕੀਤੀ ਜਾਂਦੀ ਹੈ। ਲੋੜਵੰਦ ਮਰੀਜ਼ਾਂ ਲਈ ਆਧੁਨਿਕ ਮਸ਼ੀਨਰੀ ਨਾਲ ਲੈਸ ਮਾਤਾ ਕੌਲਾਂ ਜੀ ਬੰਦੀ ਛੋੜ ਚੈਰੀਟੇਬਲ ਹਸਪਤਾਲ, ਬਾਹਰੋਂ ਆਏ ਯਾਤਰੀਆਂ ਲਈ ਸ੍ਰੀ ਦਰਬਾਰ ਸਾਹਿਬ ਨੇੜੇ ਮਾਤਾ ਕੌਲਾਂ ਜੀ ਯਾਤਰੀ ਨਿਵਾਸ ਅਤੇ ਮਾਤਾ ਕੌਲਾਂ ਜੀ ਪਬਲਿਕ ਸਕੂਲ ਨਿਸ਼ਕਾਮ ਰੂਪ ਵਿੱਚ ਹਰ ਸਮੇਂ ਲੋੜਵੰਦਾਂ ਦੀ ਸੇਵਾ ਵਿੱਚ ਹਾਜ਼ਰ ਹਨ। ਤੁਹਾਡੀ ਇਸ ਨਿਮਾਣੀ ਸਭਾ ਦੇ ਕੇਂਦਰ ਅਤੇ ਪ੍ਰੇਰਣਾ ਯੂਨਿਟ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ, ਜੰਡਿਆਲਾ ਗੁਰੂ, ਚੰਡੀਗੜ੍ਹ, ਮੇਰਠ, ਅਹਿਮਦਾਬਾਦ, ਨਾਸਿਕ, ਸੂਰਤ, ਦੇਹਰਾਦੂਨ ਅਤੇ ਦਿੱਲੀ ਤਿਲਕ ਨਗਰ ਵਿਖੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤਾਂ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਸੰਭਾਲੋ, ਅੰਮ੍ਰਿਤ ਬਾਣੀ ਨਾਲ ਜੁੜ ਕੇ ਅੰਮ੍ਰਿਤਮਈ ਜੀਵਨ ਬਣਾਓ।